ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਜੀ ਦੀ ਮਹਾਨ ਨਜ਼ਰੇ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸੀਸ 'ਤੇ ਮਰਹਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਇਸ ਬ੍ਰਹਿਮੰਡ ਦੇ ਸਭ ਤੋਂ ਪਵਿੱਤਰ ਅਸਥਾਨ ਰੂਹਾਨੀਅਤ ਸਾਂਝੀਵਾਲਤਾ ਦੇ ਮਰਕਜ਼ ਸਹਿਜ ਅੰਮ੍ਰਿਤ ਦੇ ਮਹਾਨ ਕੁੰਡ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਅਸੀਂ ਸਾਰੇ ਹੀ ਖੁਸ਼ਕਿਸਮਤ ਵਡਭਾਗੀ ਜਨ ਹਾਂ ਜਿਨ੍ਹਾਂ ਨੂੰ ਉਸ ਅਸਥਾਨ ਦੇ ਦੀਦਾਰ ਕਰਦਿਆਂ, ਇਸ਼ਨਾਨ ਕਰਦਿਆਂ ਜ਼ਿੰਦਗੀ ਦਾ ਦਿਨ ਸ਼ੁਰੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਲਈ ਸਾਰੇ ਬ੍ਰਹਿਮੰਡ ਦੀਆਂ ਸ਼ੁਭ ਆਤਮਾਵਾਂ ਦਰਸ਼ਨ ਇਸ਼ਨਾਨ ਦੀ ਤੜਪ ਰੱਖਦੀਆਂ ਨੇ ਔਰ ਪ੍ਰਾਰਥਨਾ ਕਰਦੀਆਂ ਨੇ। ਸਾਹਿਬ ਜੀ ਦੇ ਅਗੰਮੀ ਅਸਥਾਨ ਅਤੇ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਹੁਕਮਨਾਮੇ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਭਾਵੇਂ ਆਪ ਆਪਣੇ ਪਰਿਵਾਰ ਵਿੱਚ ਬੈਠ ਕੇ ਬ੍ਰਹਮ ਵਿਚਾਰ ਸਰਵਣ ਕਰ ਰਹੇ ਹੋ PTC ਚੈਨਲ ਦੇ ਮਾਧਿਅਮ ਨਾਲ, ਅਤੇ ਭਾਵੇਂ ਇੱਥੇ ਗੁਰੂ ਦਰਬਾਰ 'ਚ ਹਾਜ਼ਰੀਆਂ ਭਰ ਰਹੇ ਹੋ। ਪੇਸ਼ਤਰ ਇੱਕ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ, ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗੱਲ ਵੱਖਰੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਕੌੜਿਆਂ ਰੇਠਿਆਂ ਵਿੱਚ ਮਿਠਾਸ ਭਰ ਦੇਣ ਵਾਲੇ ਸਾਹਿਬ, ਜਿਨ੍ਹਾਂ ਦੇ ਪਾਵਨ ਸਪਰਸ਼ ਨੂੰ ਪਾ ਕੇ ਸਦੀਆਂ ਤੋਂ ਜੋ ਪੱਥਰ ਤਨ ਵਿੱਚ ਸਨ ਉਹ ਮੋਮ ਹੋ ਗਏ, ਪੱਥਰਾਂ ਨੇ ਜਿਸ ਸਾਹਿਬ ਜੀ ਦਾ ਪੰਜਾ ਘੁੱਟ ਕੇ ਆਪਣੀ ਛਾਤੀ 'ਤੇ ਲਗਵਾ ਲਿਆ, ਸੜਦੇ ਹੋਏ ਕੜਾਇਆਂ ਨੂੰ ਸ਼ਾਂਤ ਕਰਨ ਵਾਲੇ, ਠੰਡਾ ਠਾਰ ਕਰ ਦੇਣ ਵਾਲੇ ਇਸ ਬ੍ਰਹਿਮੰਡ ਦੇ ਅਦੁੱਤੀ ਮਹਾਂਸ਼ਕਤੀਆਂ ਦੇ ਮਾਲਕ ਸਾਹਿਬੇ ਸਹਾਬਾ ਗੁਰੂ ਨਾਨਕ ਦੇਵ ਜੀ ਦੇ ਬੋਲ ਤਨਾਸਰੀ ਰਾਗ ਵਿੱਚ ਪ੍ਰਾਪਤ ਹੋਏ ਨੇ, ਜਿਸ ਦੀਆਂ ਮਰਕਜ਼ੀ ਪੰਗਤੀਆਂ ਨੇ, ਜਿਨ੍ਹਾਂ ਸਾਹਿਬ ਗੁਰੂ ਨਾਨਕ ਦੇਵ ਫੁਰਮਾਨ ਕਰਦੇ ਨੇ, ਗੁਰਮੁਖ ਭਗਤ ਸਹਿਜ ਕਰ ਪਾਈ ਹੈ, ਬਿਨ ਗੁਰ ਭੇਟੇ ਮਰ ਆਈ ਹੈ ਜਾਈ ਹੈ, ਇਹ ਰਹਾਓ ਵਾਲੀ ਮਰਕਜ਼ੀ ਪੰਗਤੀ ਇਸ ਮੁਬਾਰਕ ਬਚਨ ਦੀ, ਇਸ ਪਾਵਨ ਸ਼ਬਦ ਦੀ। ਇਸ ਦੇ ਵਿੱਚ ਸਾਹਿਬ ਜੀ ਨੇ ਚਾਰ ਵਿਚਾਰ ਸਾਡੀ ਝੋਲੀ 'ਚ ਪਾਏ ਨੇ, ਜੈਸੇ ਆਪ ਵਿਚਾਰ ਕੇ ਦੇਖੋਗੇ ਤੇ ਮਹਾਨ ਪਵਿੱਤਰ ਚਾਰ ਵਿਚਾਰ ਸਾਹਿਬ ਨੇ ਝੋਲੀ 'ਚ ਪਾਏ ਨੇ, ਸੋਹਣੇ ਵਿਚਾਰ ਝੋਲੀ 'ਚ ਪਾਏ ਨੇ। ਸਭ ਤੋਂ ਪਹਿਲਾ ਵਿਚਾਰ ਮੇਰੇ ਸਾਹਿਬ ਜੀ ਦਾ ਹੈ, ਕਹਿੰਦੇ ਗੁਰਮੁਖ ਭਗਤ ਸਹਿਜ ਕਰ ਪਾਈ ਹੈ। ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਪ੍ਰੇਮ, ਪਰਮਾਤਮਾ ਦੀ ਮੁਹੱਬਤ ਇਹ ਬੜੀ ਵੱਡੀ ਵਸਤੂ ਹੈ, ਇਸ ਵਰਗੀ ਵੱਡੂ ਵੱਡੀ ਵਸਤੂ ਰੂਹੇ ਜ਼ਮੀਨ 'ਤੇ ਹੋਰ ਕੋਈ ਦਿਖਾਈ ਨਹੀਂ ਪੈਂਦੀ। ਹੁਣ ਮੈਂ ਅਰਜ਼ ਕਰਾਂ, ਆਪਣਾ ਆਪਣਾ ਨਜ਼ਰੀਆ ਹੈ, ਮਨੁੱਖ ਨੇ ਵਡਿਆਈ ਆਪਣੇ ਨਜ਼ਰੀਏ ਨਾਲ ਦਿੱਤੀ ਹੈ, ਵੱਖ ਵੱਖ ਢੰਗ ਨਾਲ ਦਿੱਤੀ ਹੈ, ਔਰ ਉਸਨੂੰ ਹੀ ਸਭ ਤੋਂ ਵੱਡਾ ਮਨੁੱਖ ਨੇ ਜਾਣ ਲਿਆ। ਜੈਸੇ ਵਡਿਆਈ ਮਨ ਵਿੱਚ ਬਣ ਗਈ ਮਕਾਨ ਦੀ, ਅਤੇ ਹੁਣ ਬਹੁਤ ਵੱਡਾ ਮਕਾਨ ਚਾਹੀਦਾ ਹੈ, ਅਤੇ ਉਸ ਨਾਲ ਹੀ ਹਿਰਦਾ ਜੁੜਿਆ ਹੋਇਆ, ਮਕਾਨ ਦੀ ਵਡਿਆਈ ਹੈ, ਗਿਆਨ ਵਿਗਿਆਨ ਦੀ ਵਡਿਆਈ ਮਨ ਨੇ ਪ੍ਰਵਾਨ ਕਰ ਲਈ, ਕਬੂਲ ਕਰ ਲਈ, ਹੁਣ ਇਸ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਹੈ। ਦੁਨੀਆ ਦੇ ਮਾਣ ਸਨਮਾਨ ਨੂੰ ਵੱਡਾ ਜਾਣ ਲਿਆ, ਅਤੇ ਸਾਰਾ ਸਮਾਂ ਜੀਵਨ ਦੀ ਸੱਤਾ, ਜੀਵਨ ਦੀ ਚੇਤਨਾ, ਔਰ ਜੀਵਨ ਦਾ ਹਰ ਪਲ ਇਸੇ ਨੂੰ ਹੀ ਭੇਟਾ ਕਰ ਦਿੱਤਾ। ਪਰ ਕਿਧਰੇ ਕਿਧਰੇ ਐਸੇ ਹਿਰਦੇ ਦਿਖਾਈ ਪੈ ਜਾਂਦੇ ਨੇ, ਐਸੇ ਮਨੁੱਖ ਦਿਖਾਈ ਪੈ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਵਡਿਆਈ ਨਾਮ ਨੂੰ ਦਿੱਤੀ ਹੈ, ਪਰਮਾਤਮਾ ਦੇ ਜਪ ਨੂੰ ਦਿੱਤੀ ਹੈ। ਇਹ ਗੱਲ ਠੀਕ ਹੈ, ਕਾਰੋਬਾਰ ਵੀ ਜ਼ਰੂਰੀ ਹੈ, ਵਰਤੋਂ ਵਿਵਹਾਰ ਵੀ ਜ਼ਰੂਰੀ ਹੈ, ਪਰ ਇਸ ਸਭ ਨਾਲੋਂ ਨਿਰੰਕਾਰ ਦਾ ਪਿਆਰ ਜ਼ਰੂਰੀ ਹੈ, ਕਰਤੇ ਦੀ ਇਨਾਇਤ ਜ਼ਰੂਰੀ ਹੈ। ਕਾਰੋਬਾਰ ਕਰਦਿਆਂ ਹੋਇਆਂ ਪ੍ਰੇਮ ਕਰਤਾ ਪੁਰਖ ਨਾਲ ਬਣਿਆ ਰਹੇ, ਇਤਿਹਾਸ ਭਰਿਆ ਪਿਆ ਐਸੇ ਮਹਾਨ ਵਿਭੂਤੀਆਂ ਦੇ ਜ਼ਿਕਰ ਨਾਲ, ਐਸੇ ਮਹਾਨ ਪੁਰਖਾਂ ਨਾਲ ਜੈਸੇ ਕਬੀਰ ਨੇ ਕੰਮਕਾਰ ਕਰਦੇ ਨੇ, ਪਰ ਕੰਮਕਾਰ ਨਾਲ ਪ੍ਰੀਤ ਨਹੀਂ ਕਰਦੇ, ਪ੍ਰੀਤ ਪਰਮਾਤਮਾ ਨਾਲ ਕਰਦੇ ਨੇ। ਤਨਨਾ ਬੁਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਤਨਨ ਬੁਨਣ ਨਾਲੋਂ ਪ੍ਰੀਤ ਨੂੰ ਘਟਾ ਕੇ ਅਤੇ ਹਿਰਦੇ ਦੀ ਪ੍ਰੀਤ ਵੱਡੇ ਨਾਲ ਜੋੜ ਲਈ, ਕਰਤਾ ਪੁਰਖ ਨਾਲ ਜੋੜ ਲਈ। ਤਨਨਾ ਬੁਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਅਤੇ ਫਿਰ ਪ੍ਰਾਪਤ ਕੀ ਹੋਇਆ? ਬੇਸ਼ੱਕ ਸੰਸਾਰ ਦੀ ਨਜ਼ਰ ਵਿੱਚ, ਅਖੌਤੀ ਜਾਤਵਾਦੀਆਂ ਦੀ ਨਜ਼ਰ ਵਿੱਚ ਕਬੀਰ ਛੋਟੀ ਜਾਤ ਦੇ ਹੋਵਣ, ਕਬੀਰ ਨਿਮਨ ਸ਼੍ਰੇਣੀ ਦੇ ਹੋਵਣ, ਪਰ ਮੇਰੇ ਸਾਹਿਬ ਫੁਰਮਾਨ ਕਰਦੇ ਨੇ, ਨੀਚ ਕੁਲਾ ਜੋਲਾ ਹਰਾ ਪਇਓ ਗੁਣੀ ਗਹੀਰਾ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ। ਕਿਉਂਕਿ ਪ੍ਰੀਤ ਪਰਮਾਤਮਾ ਨਾਲ ਜੋੜ ਲਈ, ਸਾਡਾ ਪਰਿਵਾਰ ਨਾਲ ਸਨੇਹ ਬਣ ਜਾਂਦਾ, ਕਾਰੋਬਾਰ ਨਾਲ ਵੀ ਬਣ ਜਾਂਦਾ, ਧਨ ਨਾਲ ਬਣ ਜਾਂਦਾ। ਬੜੇ ਲੋਕ ਐਸੇ, ਅਣਗਿਣਤ ਲੋਕ ਐਸੇ ਸੰਸਾਰ 'ਤੇ ਤੁਹਾਨੂੰ ਮਿਲ ਜਾਵਣਗੇ ਜਿਨ੍ਹਾਂ ਦਾ ਸੁਭਾਅ ਐਸਾ ਬਣ ਗਿਆ ਬਈ ਚਮੜੀ ਬੇਸ਼ੱਕ ਜਾਵੇ ਪਰ ਦਮੜੀ ਨਾ ਜਾਵੇ, ਭਾਵੇਂ ਜੋ ਮਰਜ਼ੀ ਹੋ ਜਾਏ। ਬੇਸ਼ੱਕ ਆਪਣੇ ਭਰਾਵਾਂ ਦੇ ਖੂਨ ਦਾ ਪਿਆਸਾ ਬਣ ਜਾਣਾ ਪਵੇ, ਪਰ ਦਮੜੀ ਨਹੀਂ ਜਾਣੀ ਚਾਹੀਦੀ। ਪ੍ਰੀਤ ਸੰਸਾਰ ਦੇ ਪਦਾਰਥ ਨਾਲ ਬਣ ਗਈ, ਪਰ ਸੱਚ ਜਾਣਨਾ ਕਦੀ ਕਦੀ ਵਡਭਾਗੇ ਮਨੁੱਖਾਂ ਦੀ ਪ੍ਰੀਤ ਨਿਰੰਕਾਰ ਨਾਲ ਬਣ ਜਾਂਦੀ ਹੈ, ਕਰਤਾ ਪੁਰਖ ਨਾਲ ਬਣ ਜਾਂਦੀ ਹੈ। ਇਸ ਲਈ ਕਬੀਰ ਕਹਿੰਦੇ ਨੇ, ਜਬ ਲਵ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੇ ਰਾਮ ਸਨੇਹੀ। ਮੈਂ ਹੋਰ ਸਭ ਕੁਝ ਬਰਦਾਸ਼ਤ ਕਰ ਸਕਦਾ, ਪਰ ਕਰਤਾ ਪੁਰਖ ਦਾ ਨਾਮ ਵਿਸਰ ਜਾਏ ਇਹ ਮੇਰੇ ਕੋਲੋਂ ਬਰਦਾਸ਼ਤ ਕਰਨ ਨਹੀਂ ਹੁੰਦਾ, ਇਹ ਮੇਰੇ ਲਈ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ। ਸਾਹਿਬੇ ਕਮਾਲ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਤਾਂ ਇਹ ਬੋਲ ਆਪਣੀ ਮੁਬਾਰਕ ਬਾਣੀ ਵਿੱਚ ਆਖੇ ਨੇ, ਕਹਿੰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਤੇਰੇ ਪ੍ਰੇਮ ਵਿੱਚ ਤੇਰੇ ਗੁਣਾਂ ਨੂੰ ਬਿਆਨ ਕਰਦਾ ਰਹਾਂ, ਵਾਹਿਗੁਰੂ ਵਾਹਿਗੁਰੂ ਜ਼ਬਾਨ ਕਹਿੰਦੀ ਰਹੇ, ਜ਼ਬਾਨ ਬਿਆਨ ਕਰਦੀ ਰਹੇ, ਅਤੇ ਫੇਰ ਹੀ ਮੇਰਾ ਜੀਵਨ ਹੈ ਭਗਤੀ ਭਾਵ ਨਾਲ ਭਰਿਆ ਹੋਇਆ ਜੀਵਨ, ਤੇ ਹੇ ਪ੍ਰਭੂ ਜੇ ਨਾਮ ਵਿਸਰ ਜਾਏ ਫਿਰ ਜੀਵਨ ਮੌਤ ਸਮਾਨ ਦੁੱਖ ਦਿੰਦਾ ਹੈ। ਸ਼ਾਇਦ ਮੌਤ ਵੀ ਇਤਨਾ ਦੁੱਖ ਨਾ ਦੇਵੇ ਜਿਤਨਾ ਦੁੱਖ ਨਾਮ ਨਾਲੋਂ ਟੁੱਟਿਆ ਹੋਇਆ ਜੀਵਨ ਦਿੰਦਾ ਹੈ। ਸੰਸਾਰ ਦੇ ਸਾਰੇ ਦੁੱਖ ਪ੍ਰਭੂ ਦੀ ਪ੍ਰੀਤ ਵਿਸਾਰਨ ਨਾਲ ਹੀ ਆਉਂਦੇ ਨੇ। ਕੈਸੇ ਮਹਾਂਬੋਲ ਸਾਹਿਬ ਜੀ ਨੇ ਆਖੇ ਨੇ, ਸਭੋ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ। ਹੇ ਪ੍ਰਭੂ, ਜੇ ਤੇਰੇ ਨਾਮ ਨੂੰ ਇਨਸਾਨ ਵਿਸਾਰ ਦੇਵੇ ਤੇ ਫਿਰ ਉਹਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਗਿਣੀਆਂ ਨਹੀਂ ਜਾਂਦੀਆਂ। ਇੱਕ ਰੋਗ ਮੁੱਕੇਗਾ ਨਹੀਂ, 100 ਰੋਗ ਹੋਰ ਚੰਬੜ ਜਾਣਗੇ। ਇੱਕ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਹਜ਼ਾਰਾਂ ਸਮੱਸਿਆਵਾਂ ਹੋਰ ਖੜੀਆਂ ਹੋ ਜਾਣਗੀਆਂ। ਕਿਉਂ ਖੜੀਆਂ ਹੋਣਗੀਆਂ? ਕਿਉਂਕਿ ਇਸਨੇ ਹਿਰਦੇ 'ਚ ਨਾਮ ਨੂੰ ਵਿਸਾਰ ਦਿੱਤਾ। ਕਰਤਾ ਪੁਰਖ ਦੀ ਭਗਤੀ ਉਸਦੇ ਪ੍ਰੇਮ ਨੂੰ ਵਿਸਾਰ ਦਿੱਤਾ ਹੈ। ਸਾਹਿਬ ਜੀ ਦੇ ਦੋ ਬੋਲ ਹੋਰ ਵੀ ਬੜੇ ਕੀਮਤੀ ਨੇ, ਧਿਆਨ ਨਾਲ ਸਰਵਣ ਕਰਨਾ, ਸ਼ੌਕ ਨਾਲ ਸਰਵਣ ਕਰਨਾ, ਔਰ ਇਹ ਮੰਗਣਾ ਵੀ ਚਾਹੀਦਾ ਹੈ ਕਿ ਹੇ ਗੁਰੂ, ਤੇਰਾ ਜਪ ਕਰਨ ਦਾ, ਤੇਰੀ ਬਾਣੀ ਪੜ੍ਹਨ ਦਾ, ਤੇਰੀ ਵਿਚਾਰ ਸੁਣਨ ਦਾ ਮੇਰੇ ਅੰਦਰ ਸ਼ੌਕ ਪੈਦਾ ਹੋਵੇ। ਮੈਂ ਬੱਧਾ ਚੱਟੀ ਨਾ ਕਰਦਾ ਰਹਾਂ। ਔਰ ਸਭ ਤੋਂ ਜ਼ਿਆਦਾ ਬਦਕਿਸਮਤ ਮਨੁੱਖ ਉਹੀ ਹੈ ਜਿਹੜਾ ਬੱਧਾ ਚੱਟੀ ਕਰਦਾ ਹੈ। ਸ਼ੌਕ ਅੰਦਰ ਪੈਦਾ ਹੋ ਜਾਏ, ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਹਰੇਕ ਵਾਸਤੇ ਜ਼ਰੂਰੀ ਹੈ, ਭਾਵੇਂ ਕੋਈ ਪੜ੍ਹਿਆ ਹੋਵੇ, ਅਨਪੜ੍ਹ ਹੋਵੇ, ਕੋਈ ਉੱਚਾ ਨੀਵਾਂ ਹੋਵੇ, ਕੋਈ ਬੱਚਾ ਬਜ਼ੁਰਗ ਹੋਵੇ, ਕੋਈ ਰਾਜਾ ਜਾਂ ਰੰਕ ਹੋਵੇ, ਇਹ ਪ੍ਰਾਰਥਨਾ ਹਰੇਕ ਲਈ ਜ਼ਰੂਰੀ ਹੈ। ਇਹ ਪ੍ਰੇਅਰ, ਇਹ ਅਰਦਾਸ ਹਰੇਕ ਲਈ ਜ਼ਰੂਰੀ ਹੈ ਕਿ ਹੇ ਕਰਤਾ ਪੁਰਖ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਾਹਿਬ ਕਹਿੰਦੇ, ਨਾਮ ਕੋਲ ਨਾ ਹੋਵੇ ਤੇ ਮਨੁੱਖ ਬੇਪਤਾ ਹੁੰਦਾ ਹੈ। ਕਿਤਨੇ ਮਹਾਂਬੋਲ ਨੇ ਸਾਹਿਬ ਜੀਆਂ ਦੇ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ ਖਾਏ। ਜੇ ਤੇਰੇ ਜੀਵਨ ਤੇਰੀ ਪਤ ਹੀ ਕੋਈ ਨਹੀਂ, ਸਨਮਾਨ ਹੀ ਕੋਈ ਨਹੀਂ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਜੀਵਨ ਨੂੰ ਜਿਉਣ ਵਾਸਤੇ ਸਾਨੂੰ ਕੇਵਲ ਹਵਾ ਦੀ ਲੋੜ ਹੀ ਨਹੀਂ, ਭੋਜਨ ਦੀ ਲੋੜ ਹੀ ਨਹੀਂ ਹੈ, ਪਾਣੀ ਆਦਿਕ ਦੀ ਲੋੜ ਹੀ ਨਹੀਂ ਹੈ। ਮਨੁੱਖ ਨੂੰ ਜੀਵਨ ਵਾਸਤੇ ਸਨਮਾਨ ਦੀ ਵੀ ਲੋੜ ਹੈਗੀ, ਆਕਸੀਜਨ ਵਾਂਗੂ ਇਸ ਨੂੰ ਸਨਮਾਨ ਵੀ ਚਾਹੀਦਾ ਹੈ। ਤੇ ਮੈਂ ਅਰਜ਼ ਕਰਾਂ, ਬੜੀ ਦਫਾ ਤੁਸੀਂ ਕਈਆਂ ਨੂੰ ਇਹ ਸੁਣਿਆ ਹੋਵੇਗਾ, ਕਹਿੰਦੇ ਆ ਕੋਈ ਵੱਡਾ ਅਪਮਾਨ ਹੋ ਗਿਆ, ਬੰਦਾ ਕਹਿ ਦਿੰਦਾ, ਅੱਖਾਂ ਭਰ ਕੇ ਕਹਿ ਦਿੰਦਾ, ਇਹ ਉਹਦੇ ਜੀਵਨ ਨਾਲੋਂ ਮਰ ਜਾਣਾ ਚੰਗਾ ਹੈ। ਮਹਾਰਾਜ ਜੀ ਦੇ ਬੋਲ ਨੇ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ ਖਾਏ। ਤੇ ਇਸ ਗੱਲ ਵੱਲ ਵੀ ਖਿਆਲ ਦੇਣਾ, ਪਤ ਲੈਂਦੀ ਕਿਵੇਂ, ਬੇਪਤਾ ਕਿਵੇਂ ਹੁੰਦਾ ਹੈ? ਇਹ ਇਸੇ ਸ਼ਬਦ ਦੀਆਂ ਪੰਕਤੀਆਂ ਨੇ, ਹੋਰ ਵੱਖਰੇ ਸ਼ਬਦ ਦੀਆਂ ਨਹੀਂ ਹੈਗੀਆਂ। ਮੇਰੇ ਸਾਹਿਬ ਫੁਰਮਾਨ ਕਰਦੇ ਨੇ, ਪਤ ਕਿਵੇਂ ਲੈਂਦੀ ਹੈ? ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੈ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਵੇਂ ਪਤ ਗਿਆ ਗਵਾਏ। ਦੁਨੀਆਂ ਦੀਆਂ ਸਾਰੀਆਂ ਬਰਕਤਾਂ ਕੋਲ ਹੋਵਣ, ਪਰ ਨਾਮ ਕੋਲ ਨਾ ਹੋਵੇ ਪਤ ਲੈ ਜਾਂਦੀ ਹੈ। ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਟ ਚਲਾਇਆ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਦੇ ਸ੍ਰੀ ਚਰਨ ਕਮਲਾਂ 'ਤੇ ਸੀਸ ਰੱਖਦਿਆਂ ਆਪ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ। ਇਹ ਮੈਂ ਇਸ ਲਈ ਸ਼ਬਦ ਵਰਤਦਾ ਕਿਉਂਕਿ ਗੁਰੂ ਸੰਗਤ ਗੁਰੂ ਰੂਪ ਹੁੰਦੀ ਹੈ। ਗੁਰੂ ਸੰਗਤ ਵਿੱਚ ਅਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੁੰਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਲਈ ਸੰਗਤ ਵਿੱਚ ਆਪਣਾ ਵਿਚਾਰ ਨਹੀਂ ਸੁਣਾਇਆ ਜਾ ਸਕਦਾ, ਸੰਗਤ ਵਿੱਚ ਆਪਣਾ ਜੀਵਨ ਨਹੀਂ ਸੁਣਾਇਆ ਜਾ ਸਕਦਾ, संगत विच गुरु की बरकत ही सुनाई जा सकती, संगत विच गुरु नूं ही देखिया जा सकता है। तो इसलिए मैं कहना चरणा ते शीश रख दिया, ये गुजारिश करनी चाहता हाँ, भावें मनुख दे कोल सारी दुनिया का ज्ञान होवे ते उस ज्ञान करके बहुत वड्डा सम्मान आवे, मेरे साहब कहने जे नाम नहीं है तो अपनी पत आप लांदा पिया, अपनी बेअदबी का बायस ये आप बनता पिया है। इसलिए पहला विचार है परमात्मा की भगती, गुरु की भगती, गुरमुख भगत सहज कर पाई है। ये दूजा विचार है भगती किवें प्राप्त होवे, साहब कहने ये गुरु दे राही प्राप्त होती, गुरमुख शब्द सिहारी नाल है ते विद्वान सज्जन जानदे ने इसका अर्थ होंदा गुरु दी राही, गुरु दी मारफत विच गुरु आ जाए ते फिर प्राप्त होंदा है। अज तक जिन्होंने भी ये महान रस प्राप्त होया, आनंद प्राप्त होया, उन्होंने अपने बल नाल प्राप्त नहीं होया, उन्होंने सतगुरु जी की बख्शिश नाल प्राप्त होया। इसलिए भाई नंद लाल ते शौक भी मंगते ने, या इलाही ई दिल मरा शौक दे, दर गलू अज बंदगी रा तौक दे। बड़े महान वचन ने, गुरमुख भगत सहज कर पाई है। ये फिर सुते सिद्ध अपना निज कर अवस्था तेनू प्राप्त हो जाती है। ते चौथा विचार बिन गुर भेटे मर आई है जाई है। जे तू जीवन विच बड़ा सियाणा होवें, बड़ा महान विद्वान होवें, ते तेरी सवाल का जवाब कोई ना दे सकदा होवे, तेरी दलील कट होवे, पर फिर भी जे तू गुरु वाला नहीं बन सकिया, तेरा जीवन गुरु नाल जुड़न तो वांझा रह गया है, ते पुरखा फिर जमदा मरदा रहे। कितने महाबोल साहब ने आखे ने, आपी ने भोग भोग कै होए भस्मड़, पौर सिधाया वड्डा होया दुनीदार, गल संगल घट चलाया। अगे करनी कीरत वाचिए ब लेखा कर समझाया, फिर महाराज कहने थौ न होवी पौंदे, फिर मार पैंदिया था नहीं लभदी, थौ न होवी पौंदे। हुण सुनिए क्या रुआया, मन अंधे जन्म गवाया, मौका गवा दिता, समा गवा दिता, ते सिमरन तो बिना जो मनुख समा गवांदा है उसकी झोली विच दुख ही पैंदा। साहब जी ने सानू समझाया जैसे चलदे हे निर्मल दरिया चों कोई मनुख भी इनान कर सकदा है, अपनी प्यास बुझा सकदा है, अपनी खेतियां नू सरसबज कर सकदा है। संसार दा कोई भी मनुख भावे हिंदू होवे, मुसलमान होवे, ईसाई होवे, सारे संसार दे मनुख श्री गुरु ग्रंथ साहिब महाराज जी तो बरकत प्राप्त कर सकते हैं, आनंद प्राप्त कर सकते ने, खेड़ा प्राप्त कर सकते ने। ते फिर सिख क्यों नहीं कर सकता जिहड़ा सतगुरु जी नूं समर्पित हो गया। साहिब कहने जे गुरु का मिलना ना होवे फिर जमना मरना होंदा रहिंदा है, बिन गुर भेटे मर आईए जाइए, मरदा रहेगा, जमदा रहेगा, आउंदा जांदा रहेगा, तेरा प्रभु विच टिकना नहीं हो सकेगा, लीनता नहीं हो सकेगी। इसलिए शौक प्राप्त कर, चाह नाल भगती कर। बड़े महाबोल ने भाई साहब भाई नंद लाल जी दे, या इलाही ई दिल मरा शौक दे, दर गलू अज बंदगी रा तौक दे। हे कलगी पर पातशाह तेरी बंदगी का पट्टा मेरे गल विच पै जाए, तेरी बंदगी की माला मेरे गल विच पै जाए, ਤੇ ਹਰ ਸਵਾਸ ਨਾਲ ਤੇਰਾ ਜਪ ਚੱਲਦਾ ਰਹੇ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ, ਬੜੇ ਧਿਆਨ ਪੂਰਵਕ ਇਹਨਾਂ ਬੋਲਾਂ ਨੂੰ ਸਰਵਣ ਕਰਨਾ। ਵਿਚਾਰੇ ਨਿਮਾਣੇ ਗਰੀਬ ਬਿਦਰ ਦੇ ਕੋਲ ਐਸਾ ਕੋਈ ਬਲ ਨਹੀਂ ਹੈ ਕਿ ਸ਼੍ਰੀ ਕ੍ਰਿਸ਼ਨ ਨੂੰ ਆਪਣੇ ਘਰ ਬੁਲਾ ਸਕੇ, ਨਾ ਉਸਦੇ ਕੋਲ ਬਿਠਾਉਣ ਲਈ ਜਗ੍ਹਾ ਹੈ, ਨਾ ਉਸਦੇ ਕੋਲ ਖਵਾਉਣ ਲਈ ਭੋਜਨ ਹੈ, ਅਤੇ ਨਾ ਉਸਦੇ ਕੋਲ ਕੋਈ ਸੰਦੇਸ਼ ਵਾਹਕ ਹੈ ਜਿਹੜਾ ਸ਼੍ਰੀ ਕ੍ਰਿਸ਼ਨ ਜੀ ਨੂੰ ਬੁਲਾ ਲਿਆਵੇ, ਅਤੇ ਨਾ ਕੋਈ ਐਸਾ ਵਾਹਨ ਹੈ ਕਿ ਆਪ ਚਲਾ ਜਾਏ। ਅਵਸਥਾ ਇਹਦੀ ਬਣੀ ਹੋਈ ਹੈ, ਪਰ ਹਿਰਦਾ ਦੁਆਪਰ ਦੇ ਮਹਾਨ ਅਵਤਾਰੀ ਪੁਰਸ਼ ਰਸਕ ਸ਼੍ਰੋਮਣੀ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰੇਮ ਨਾਲ ਭਰਿਆ ਹੈ ਅਤੇ ਦਿਨ ਰਾਤ ਆਵਾਜ਼ ਦਿੰਦੇ ਰਹਿੰਦੇ, ਦਿਨ ਰਾਤ ਪੁਕਾਰਦੇ ਰਹਿੰਦੇ ਨੇ। ਅਤੇ ਪਿਛਲੇ ਦੋ ਦਿਨਾਂ ਤੋਂ ਅਤੇ ਦੋਵੇਂ ਜੀ ਰੋ ਰੋ ਕੇ ਤੜਪ ਤੜਪ ਕੇ ਪੁਕਾਰ ਰਹੇ ਸਨ, ਅਤੇ ਨਾਲੇ ਕੰਠ ਅਵਰੁੱਧ ਹੋ ਜਾਂਦਾ ਸੀ ਇਹ ਕਹਿੰਦਿਆਂ ਕਿ ਸਾਡੇ ਘਰ ਸ਼੍ਰੀ ਕ੍ਰਿਸ਼ਨ ਨਹੀਂ ਆ ਸਕਦੇ, ਜੇ ਆ ਵੀ ਜਾਣ ਬਿਠਾਵਾਂਗੇ ਕਿੱਥੇ, ਭੋਜਨ ਕੀ ਦੇਵਾਂਗੇ। ਤੜਪਦਿਆਂ ਤੜਪਦਿਆਂ ਕਈ ਵਾਰੀ ਤਾਂ ਬੇਸੁੱਧ ਵੀ ਹੋ ਜਾਂਦੇ, ਅਤੇ ਜਦ ਐਸੀ ਤੜਪ ਦੀ ਅਵਸਥਾ ਬਣੀ ਅਤੇ ਬਾਹਰ ਉਹਨਾਂ ਦੇ ਕੰਨਾਂ 'ਚ ਬਾਂਸਰੀ ਦੀ ਆਵਾਜ਼ ਸੁਣਾਈ ਪੈਣ ਲੱਗ ਪਈ, ਬਾਹਰ ਕੋਈ ਬਾਂਸਰੀ ਵਜਾ ਰਿਹਾ ਸੀ। ਭਗਤਾਇਨ ਜੀ ਕਹਿਣ ਲੱਗੇ, ਭਗਤ ਜੀ ਮੈਨੂੰ ਸ਼੍ਰੀ ਕ੍ਰਿਸ਼ਨ ਦੀ ਬਾਂਸਰੀ ਸੁਣਦੀ ਪਈ। ਭਗਤ ਜੀ ਕਹਿਣ ਲੱਗੇ, ਸੁਣਦੀ ਤਾਂ ਮੈਨੂੰ ਵੀ ਹੈ, ਪਰ ਭਗਤਣੀ ਜੀ ਇਹ ਸਾਡੇ ਕੰਨਾਂ ਦਾ ਵਹਿਮ ਹੈਗਾ, ਇਹ ਸਾਡੇ ਕੰਨਾਂ ਦਾ ਭਰਮ ਹੈ। ਸ਼੍ਰੀ ਕ੍ਰਿਸ਼ਨ ਵਰਗੀ ਇਸ ਸੰਸਾਰ ਦੀ ਵੱਡੀ ਹਸਤੀ ਸਾਡੇ ਗਰੀਬਾਂ ਦੇ ਘਰ ਥੋੜ੍ਹੀ ਆਏ, ਨਾਲੇ ਅਸੀਂ ਤਾਂ ਘਰੋਂ ਅਪਮਾਨਿਤ ਕਰਕੇ ਕੱਢੇ ਆਏ ਹਾਂ, ਸਾਡੇ ਘਰ ਕਿਵੇਂ ਆਏਗੀ। ਬਾਂਸਰੀ ਵੀ ਵੱਜਦੀ ਰਹੀ, ਦਰਵਾਜ਼ੇ 'ਤੇ ਦਸਤਕ ਵੀ ਸੁਣਾਈ ਪਈ। ਦਰਵਾਜ਼ਾ ਖੋਲ੍ਹਿਆ, ਦੇਖਿਆ ਕੌਣ ਆਇਆ ਹੈ। ਸ਼੍ਰੀ ਕ੍ਰਿਸ਼ਨ ਮੁਸਕਰਾਉਂਦੇ ਹੋਏ ਕਹਿਣ ਲੱਗੇ, ਵਿਦੁਰ ਅਸਲ ਵਿੱਚ ਮੈਂ ਤੈਨੂੰ ਮਿਲਣ ਬਿਨਾਂ ਰਹਿ ਹੀ ਨਹੀਂ ਸਕਿਆ, ਮੇਰਾ ਆਪਣਾ ਤੈਨੂੰ ਮਿਲਣ ਲਈ ਬੜਾ ਮਨ ਕਰ ਰਿਹਾ ਸੀ। ਇਹੀ ਤਾਂ ਮੈਂ ਅਰਜ਼ ਕਰਾਂ, ਸ਼੍ਰੀ ਰਾਮ ਦੇ ਸਮੇਂ ਵੀ ਇਹ ਘਟਨਾ ਵਾਪਰੀ ਹੈ। ਪ੍ਰੇਮ ਭਗਤੀ ਪ੍ਰੇਮ ਹਰ ਸਮੇਂ ਆਪਣਾ ਆਸਾ ਰੱਖਦਾ ਹੈ। ਪ੍ਰੇਮ ਨੂੰ ਤਾਂ ਪਸ਼ੂ ਵੀ ਪ੍ਰਵਾਨ ਕਰਦੇ, ਪ੍ਰੇਮ ਨੂੰ ਤਾਂ ਸੱਪ ਵੀ ਪ੍ਰਵਾਨ ਕਰਦੇ ਨੇ, ਪ੍ਰੇਮ ਨੂੰ ਦਰਖਤ ਵੀ ਪ੍ਰਵਾਨ ਕਰਦੇ ਨੇ, ਅਤੇ ਪਰਮਾਤਮਾ ਪ੍ਰੇਮ ਨੂੰ ਕਿਉਂ ਨਹੀਂ ਪ੍ਰਵਾਨ ਕਰੇਗਾ, ਮਨੁੱਖ ਪ੍ਰੇਮ ਨੂੰ ਕਿਉਂ ਨਹੀਂ ਪ੍ਰਵਾਨ ਕਰੇਗਾ। ਪ੍ਰੇਮ ਨਾਲ ਜੋ ਖੇਡ ਬਣ ਸਕਦੀ ਹੈ ਉਹ ਵੈਰ ਵਧਾਉਣ ਨਾਲ ਖੇਡ ਨਹੀਂ ਬਣ ਸਕਦੀ, ਉਹ ਬਖੇੜਾ ਵਧਾਉਣ ਨਾਲ ਖੇਡ ਨਹੀਂ ਬਣ ਸਕਦੀ। ਬੜੇ ਪ੍ਰੇਮ ਵਿੱਚ ਭਿੱਜੇ ਹੋਏ ਸਨ ਮਹਾਨ ਪਵਿੱਤਰ ਆਤਮਾ ਜਿਨ੍ਹਾਂ ਦਾ ਨਾਮ ਸਬਰੀ ਹੈ, ਭੀਲ ਬਰਾਦਰੀ ਵਿੱਚੋਂ ਸੀ। ਅਖੌਤੀ ਉੱਚੀ ਜਾਤ ਦੇ ਲੋਕ ਵੜਨ ਨਹੀਂ ਦਿੰਦੇ ਸਨ, ਸਾਇਆ ਨਹੀਂ ਪੈਣ ਦਿੰਦੇ ਸਨ, ਪਰ ਹਿਰਦੇ ਵਿੱਚ ਤੜਪ ਜਾਗ ਪਈ, ਪ੍ਰੇਮ ਜਾਗ ਪਿਆ। ਰਾਮ ਰਾਮ ਕਹਿੰਦਿਆਂ ਬੇਸੁੱਧ ਹੋ ਜਾਂਦੇ, ਪ੍ਰਾਣ ਨਿਕਲਣ ਵਾਲੇ ਹੋ ਗਏ ਨੇ, ਅਤੇ ਬਾਹਰੋਂ ਦਰਵਾਜ਼ਾ ਖੜਕਿਆ, ਆਖਿਆ ਉਹ ਕੌਣ ਹੈ। ਸ਼੍ਰੀ ਰਾਮ ਮੁਸਕੁਰਾਉਂਦੇ ਹੋਏ ਕਹਿਣ ਲੱਗੇ, ਮਾਤਾ ਹੋਰ ਕੌਣ ਹੈ, ਮੈਂ ਤੇਰੇ ਕੋਲ ਚੱਲ ਕੇ ਆਇਆ। ਪ੍ਰੇਮ ਨੇ ਪੀਲਣੀ ਨੂੰ ਸ਼੍ਰੀ ਰਾਮ ਦੀ ਰਸਮਾਂ ਤੋਂ ਮਾਤਾ ਅਖਵਾ ਦਿੱਤਾ। ਫਿਰ ਕਮਾਲ ਦੀ ਘਟਨਾ ਹੈ, ਇਹ ਤਿੰਨ ਘਟਨਾਵਾਂ ਪ੍ਰੇਮ ਲਬਰੇਜ਼ ਤਿੰਨ ਯੁੱਗਾਂ ਵਿੱਚ ਵਾਪਰੀਆਂ ਦਿਖਾਈ ਪਾ ਰਹੀਆਂ ਨੇ, ਦੁਆਪਰ, ਤ੍ਰੇਤਾ ਅਤੇ ਕਲਯੁੱਗ ਵਿੱਚ। ਇਹ ਘਟਨਾ ਤਾਂ ਵੈਸੇ ਸਤਯੁੱਗ ਵਿੱਚ ਵੀ ਹੋਈ ਹੈ। ਬਾਲਨ ਮਹਾਰਾਜ ਰਾਜੇ ਬਲ ਦੇ ਪ੍ਰੇਮ ਦੇ ਵਸ਼ ਹੋ ਕੇ ਕਹਿੰਦੇ ਅਜੇ ਵੀ ਉਹਦੇ ਦਰਵਾਜ਼ੇ 'ਤੇ ਪਹਿਰਾ ਦਿੰਦਾ ਪਿਆ। ਮਾਮਾ ਕਹੇ ਭਗਤ ਵਸ ਕੇਸਵ ਅੱਜ ਹੀ ਬਲ ਕੇ ਦੁਆਰ ਖਰੋ। ਹਾਲੇ ਵੀ ਰਾਜੇ ਬਲ ਦੇ ਦਰਵਾਜ਼ੇ 'ਤੇ ਪਹਿਰਾ ਦਿੰਦਾ ਪਿਆ। ਪ੍ਰੇਮ ਦੀ ਖੇਡ ਐਸੀ ਹੈ, ਇਹ ਖੇਡ ਕਲਯੁੱਗ ਵਿੱਚ ਵੀ ਵਰਤੀ ਹੈ,
ਮਹਾਨ ਪਵਿੱਤਰ ਹਿਰਦਾ, ਪ੍ਰੇਮੇ ਭਗਤੀ ਨਾਲ ਭਰਿਆ ਹੋਇਆ ਹਿਰਦਾ ਭਾਈ ਲਾਲੋ ਦਾ ਦੋਵੇਂ ਹੱਥ ਖੜੇ ਕਰਕੇ ਪੁਕਾਰ ਕਰਦਾ ਰਹਿੰਦਾ ਸੀ, ਹੇ ਪ੍ਰਮਾਤਮਾ ਮੈਂ ਤੈਨੂੰ ਨਹੀਂ ਜਾਣਦਾ, ਮੈਂ ਤੈਨੂੰ ਨਹੀਂ ਪਛਾਣਦਾ, ਪਰ ਮੈਨੂੰ ਇਤਨਾ ਪਤਾ ਹੈ ਤੇਰੇ ਬਿਨਾਂ ਸੰਸਾਰ ਤੇ ਹੋਰ ਹੈ ਕੋਈ ਨਹੀਂ। ਜੈਸੇ ਸਮਸਤ ਬਰੇਜ਼ ਦੇ ਵੀ ਦੋ ਬੋਲ ਇਹ ਸਾਰੇ ਹਿਰਦੇ ਪ੍ਰੇਮ ਨਾਲ ਭਰੇ ਹੋਏ, ਇਹਨਾਂ ਦਾ ਜ਼ਿਕਰ ਸੰਸਾਰ ਦੇ ਰੁੱਖੇ ਹਿਰਦਿਆਂ ਨੂੰ ਪ੍ਰੇਮ ਨਾਲ ਰਸ ਲਬਰੇਜ਼ ਕਰ ਦਿੰਦਾ ਹੈ। ਬੜੇ ਮਹਿਮਾ ਨਹੀਂ ਬੋਲ ਨੇ ਮੇਰੇ ਸਾਹਿਬ ਜੀਆਂ ਦੇ ਤੇ ਸਮਸਤ ਬਰੇਜ਼ ਜੀ ਦੇ ਬੋਲ ਨੇ। ਉਹ ਕਮਨਾ ਖੁਦਾਇਆ ਮਨ ਦਾਨਮ ਤੋ ਕੇ ਹਸਤੀ, ਹੇ ਖੁਦਾ ਮੈਨੂੰ ਨਹੀਂ ਪਤਾ ਤੇਰੀ ਹਸਤੀ ਕੀ ਹੈ, ਤੇਰੀ ਵਡਿਆਈ ਕੀ ਹੈ, ਤੂੰ ਕਿੱਥੇ ਰਹਿੰਦਾ ਹੈ, ਕਿਵੇਂ ਮਿਲਦਾ ਹੈ। ਮਨ ਨਾ ਦਾਨਮ ਤੋ ਕੇ ਹਸਤੀ, ਪਰ ਹਰ ਕੇ ਹਸਤੀ ਤੋ ਅਸਤ, ਹੇ ਖੁਦਾ ਮੈਨੂੰ ਇਤਨਾ ਪਤਾ ਚੱਲ ਗਿਆ, ਪਤਾ ਨਹੀਂ ਤੇਰੀ ਕੀ ਹਸਤੀ ਹੈ, ਪਰ ਇਤਨਾ ਬੋਧ ਹੋ ਗਿਆ ਕਿ ਹਰ ਹਸਤੀ ਤੇਰੀ ਹੀ ਹਸਤੀ ਹੈ। ਮੈਨੂੰ ਨਹੀਂ ਪਤਾ ਤੇਰਾ ਸਰੂਪ ਕੀ ਹੈ, ਪਰ ਇਤਨਾ ਪਤਾ ਚੱਲ ਗਿਆ ਹਰ ਸਰੂਪ ਤੇਰਾ ਹੀ ਸਰੂਪ ਹੈ, ਹਰ ਆਕਾਰ ਤੇਰਾ ਹੀ ਆਕਾਰ ਹੈ, ਹੋਰ ਕੋਈ ਦਿਖਾਈ ਨਹੀਂ ਪੈਂਦਾ। ਮੰਦਰ ਵਿੱਚ ਤੂੰ ਬੋਲਦਾ ਪਿਆ, ਮਸਜਿਦ ਵਿੱਚ ਤੂੰ ਪੁਕਾਰਦਾ ਪਿਆ ਹੈ, ਹਰ ਹਿਰਦੇ ਵਿੱਚ ਤੇਰੀ ਸਦਾ ਸੁਣਾਈ ਪੈਂਦੀ ਹੈ। ਹੇ ਪਰਮਾਤਮਾ ਮੈਂ ਨਹੀਂ ਤੈਨੂੰ ਮਿਲ ਸਕਦਾ, ਤੂੰ ਆ ਕੇ ਮੈਨੂੰ ਮਿਲ, ਤੂੰ ਮੇਰੇ ਤੇ ਕਿਰਪਾ ਕਰ, ਤੂੰ ਨਜ਼ਰੇ ਇਨਾਇਤ ਕਰ। ਇਸ ਤਰ੍ਹਾਂ ਕਹਿੰਦੇ ਕਹਿੰਦੇ ਪੁਕਾਰਦੇ ਪੁਕਾਰਦੇ ਭਗਤ ਜੀ ਦੇ ਵੀ ਬੋਲ ਨੇ ਨਾ, ਰਾਣ ਬਰਾਤ ਦਰਣ ਦਨਸਟੇ ਕੂਕਨੇ ਕਦੋਂ ਕੇ ਸੁਣੇ ਪੁਕਾਰ। ਉਹਨਾਂ ਦੀ ਪੁਕਾਰ ਸੁਣੀ ਗਈ ਤੇ ਦਰਵਾਜ਼ੇ ਤੇ ਵੱਜਦੀ ਹੋਈ ਰਬਾਬ ਦੀ ਆਵਾਜ਼ ਸੁਣਾਈ ਪਈ। ਤੁਸੀਂ ਦੇਖੋ ਇਹ ਖੇਡ ਵਰਤਦੀ ਹੈ ਪਰਮਾਤਮਾ, ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ, ਪ੍ਰੇਮ ਦੇ ਰੂਪ 'ਚ ਪ੍ਰਗਟ ਹੋਇਆ, ਸੰਗੀਤ ਦੇ ਰੂਪ 'ਚ ਪ੍ਰਗਟ ਹੋਇਆ। ਇਹੀ ਕਾਰਨ ਹੈ ਸਰਸਵਤੀ ਨੇ ਵੀਣਾ ਵਜਾ ਕੇ ਪ੍ਰਗਟ ਕੀਤਾ ਕਿ ਅੰਦਰ ਉਹ ਅਜਿਹਾ ਹੈ। ਮਹਾਨ ਯੋਗੀ ਭੋਲੇ ਨਾਥ ਸ਼ਿਵ ਜੀ ਨੇ ਡਮਰੂ ਵਜਾ ਕੇ ਪ੍ਰਗਟ ਕੀਤਾ, ਨਾਰਦ ਇੱਕ ਤਾਰਾ ਵਜਾਉਂਦੇ ਨੇ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਗਰੀਬ ਨਵਾਜ ਸਾਹਿਬ ਉਹਨਾਂ ਨੇ ਰਬਾਬ ਦੀ ਚੋਣ ਕੀਤੀ ਹੈ। ਇਹ ਸੂਫੀ ਫਕੀਰਾਂ ਦਾ ਸਾਹਿਬ ਹੈ ਤੇ ਇਹਦਾ ਪੂਰਾ ਨਾਮ ਹੈ ਰੱਬੇ ਆਬ। ਰੱਬੇ ਆਬ ਦਾ ਮਤਲਬ ਪਰਮਾਤਮਾ ਦੀ ਬਾਰਗਾਹ ਦਾ ਝਰਨਾ, ਉਹਦੀ ਦਰਗਾਹ ਤੋਂ ਚੱਲਿਆ ਹੋਇਆ ਨਿਰਮਲ ਜਲ ਦਾ ਝਰਨਾ, ਸੰਗੀਤ ਦਾ ਸਾਜ ਰਬਾਬ ਹੈ ਰੱਬੇ ਆਬ। ਭਾਈ ਲਾਲੋ ਨੂੰ ਸੁਣਾਈ ਪਈ, ਜਦ ਬਾਹਰ ਨਿਕਲ ਕੇ ਦੇਖਿਆ ਕੌਣ ਆਇਆ ਹੈ, ਸਾਹਿਬ ਗੁਰੂ ਨਾਨਕ ਮੁਸਕਰਾ ਕੇ ਕਹਿਣ ਲੱਗੇ। ਇੱਕ ਵਾਰੀ ਸਾਹਿਬ ਜੀਆਂ ਦੀ ਮੁਸਕਰਾਹਟ ਤੋਂ ਸਦਕੇ ਹੁੰਦਿਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਵਾਰੀ ਫਿਰ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਆਖਣ ਲੱਗੇ ਲਾਲੋ ਨਾਲੇ ਪੁਕਾਰਦਾ ਵੀ ਹੈ, ਨਾਲੇ ਪਛਾਣਦਾ ਵੀ ਨਹੀਂ, ਨਾਲੇ ਬੁਲਾਉਂਦਾ ਵੀ ਹੈ ਤੇ ਨਾਲੇ ਦਰਵਾਜ਼ਾ ਵੀ ਨਹੀਂ ਖੋਲਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਇੱਕ ਵੱਡੇ ਹੋਏ ਦਰਖਤ ਦੀ ਤਰ੍ਹਾਂ ਭਾਈ ਲਾਲੋ ਡਿੱਗ ਪਏ ਸਨ। ਆਖਣ ਲੱਗੇ ਅੱਜ ਮੇਰੇ ਘਰ ਨਿਰੰਕਾਰ ਆਇਆ ਹੈ, ਅੱਜ ਮੇਰੇ ਘਰ ਕਰਤਾ ਪੁਰਖ ਆਇਆ ਹੈ। ਤੇ ਸਾਹਿਬ ਨੇ ਵੀ ਭਾਈ ਮਰਦਾਨਾ ਜੀਆਂ ਨੂੰ ਕਹਿ ਦਿੱਤਾ ਸੀ, ਜਦ ਉਹ ਆਖਣ ਲੱਗੇ ਤੇ ਸਾਡੇ ਬਿਠਾ ਬੈਠਣ ਯੋਗ ਤੇ ਥਾਂ ਆਇਆ ਨਾ, ਤੇ ਸਾਹਿਬ ਕਹਿਣ ਲੱਗੇ ਨਾ ਵਾ ਮਰਦਾਨਿਆ ਤੂੰ ਨਾ ਜਾਣ ਦੋ, ਮਸਤ ਕਰ ਰਹੋ ਕਿਸ ਨਾ ਆਖ, ਅਸੋਂ ਮਾਨਸੋਂ ਕੇ ਘਰੇ ਨਾ ਆਓ, ਅਸੋਂ ਭਗਤੀਏ ਕੇ ਘਰੇ ਆਏ। ਇਹ ਹਿਰਦਾ ਭਗਤੀ ਨਾਲ ਭਰਿਆ ਹੋਇਆ, ਇਹ ਘਰ ਭਗਤੀ ਨਾਲ ਭਰਿਆ ਹੋਇਆ ਤੇ ਅਸੀਂ ਇੱਥੇ ਬੈਠਣ ਵਾਸਤੇ ਆਏ ਹਾਂ। ਪਹਿਲੀ ਦਫ਼ਾ 25 ਦਿਨ ਤੇ ਦੂਜੀ ਦਫ਼ਾ 5 ਦਿਨ, ਇੱਕ ਮਹੀਨਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਹ ਭਾਈ ਲਾਲੋ ਦੀ ਕੁੱਲੀ ਪਾ ਗਈ ਸੀ। ਉਹ ਲਾਲੋ ਦੀ ਕੁੱਲੀ ਸੱਚਖੰਡ ਅਸਥਾਨ ਹੋ ਗਈ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੇ ਨਿਵਾਸ ਕੀਤਾ, ਇੱਥੇ ਕੀਰਤਨ ਗਾਇਆ ਤੇ ਲਾਲੋ ਦਾ ਸਨਮਾਨ ਕੀਤਾ। ਇਹ ਪ੍ਰੇਮਾ ਭਗਤੀ ਦੀ ਖੇਡ ਹੈ, ਪਰ ਇਹ ਪ੍ਰਾਪਤ ਗੁਰੂ ਦੁਆਰਾ ਹੀ ਹੁੰਦੀ ਹੈ। ਗੁਰਮੁਖ ਭਗਤ ਸਹਿਜ ਕਰ ਪਾਈ ਹੈ। ਸਹਿਜ ਦੇ ਅਰਥ ਵਿਦਵਾਨਾਂ ਨੇ ਵੱਖ ਵੱਖ ਕੀਤੇ ਹਨ। ਸਹਿਜ ਦਾ ਅਰਥ ਨਾਲ ਜੰਮੇ ਹੋਏ ਨੂੰ ਵੀ ਕਹਿੰਦੇ ਨੇ, ਸਹਿ ਜਨਮਿਆ ਹੋਇਆ ਜੋੜਾ, ਜਿਹਨੂੰ ਟਵਿੰਸ ਕਹਿੰਦੇ ਹੈਗੇ ਨਾ, ਨਾਲ ਜੰਮਿਆ ਹੋਇਆ। ਫਿਰ ਸਹਿਜ ਦੇ ਅਰਥ ਪ੍ਰਕਿਰਤੀ ਸੁਭਾਅ ਹੈ, ਮਨੁੱਖ ਦਾ ਸੁਭਾਅ, ਇਸਨੂੰ ਵੀ ਸਹਿਜ ਕਹਿੰਦੇ ਨੇ। ਜੈਸੇ ਭਗਤ ਕਬੀਰ ਜੀਆਂ ਦੇ ਬੋਲ ਨੇ, ਅੰਮ੍ਰਿਤ ਲੈ ਲੈ ਨੀਂਦ ਸਿੰਚਾਈ, ਕਹਿਤ ਕਬੀਰ ਉਹ ਕੋ ਸਹਿਜ ਨਾ ਜਾਏ। ਭਾਵੇਂ ਸ਼ਰਬਤ ਘੋਲ ਕੇ, ਮਿਠਾਸ ਘੋਲ ਕੇ, ਅੰਮ੍ਰਿਤ ਜਲ ਨਾਲ ਨਿੰਮ ਨੂੰ ਸਿੰਚਨ ਕਰੀਏ, ਨਿੰਮ ਨੂੰ ਅੰਮ੍ਰਿਤ ਜਲ ਨਾਲ ਸਿੰਚਨ ਕਰਦੇ ਹਾਂ ਵੀ ਉਹਦੇ ਪੱਤਿਆਂ ਵਿੱਚ ਕੜਵਾਹਟ ਹੁੰਦੀ। ਉਹਦਾ ਸੁਭਾਅ ਸੁਭਾਅ ਨੂੰ ਵੀ ਸਹਿਜ ਕਹਿੰਦੇ ਨੇ। ਬਹੁਤ ਸਾਰੇ ਵਿਦਵਾਨਾਂ ਨੇ ਸਹਿਜ ਦਾ ਅਖਰੀ ਅਰਥ ਆਤਮਕ ਅਡੋਲਤਾ ਕੀਤਾ। ਆਤਮ ਅਡੋਲਤਾ ਇੱਕ ਰਸਤਾ ਯਕ ਸੂਈ, ਬੜੇ ਗਹਿਰੇ ਅਰਥ ਨੇ। ਆਓ ਇਸ ਪਾਵਨ ਸ਼ਬਦ ਦੇ ਅਖਰੀ ਅਰਥ ਵੀ ਸਰਵਣ ਕਰੀਏ, ਪਰ ਪੇਸ਼ਤਰ ਇੱਕ ਵਾਰੀ ਸਾਰੇ ਆਖੀਏ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ।
ਤਨਾਸਰੀ ਰਾਗ ਹੈ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਰਤਿਆ ਇਸ ਪਾਵਨ ਸ਼ਬਦ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਦਸਵਾਂ ਰਾਗ ਹੈ, ਦਸਵਾਂ ਨੰਬਰ ਹੈ ਇਸਦਾ, ਔਰ ਕਾਫੀ ਥਾਟ ਦੀ ਇਹ ਰਾਗਣੀ ਹੈ। ਇਸ ਦੇ ਗਾਉਣ ਦਾ ਵੇਲਾ ਦਿਨ ਦਾ ਤੀਸਰਾ ਪੈਰ ਹੈ। ਸੰਗੀਤਕਾਰ ਗੁਰਬਾਣੀ ਗਾਇਨ ਕਰਤੇ ਇਸ ਗੱਲ ਦੀਆਂ ਬਾਰੀਕੀਆਂ ਨੂੰ ਸਮਝਦੇ ਨੇ। ਬੜਾ ਪਾਵਨ ਮਿਠਾਸ ਭਰਿਆ ਇਹ ਰਾਗ ਹੈ। ਮੁਲਤਾਨੀ ਪੂਰਵੀ ਆਦਿਕ ਇਸ ਵਿੱਚ ਅੰਨ ਮਿਸ਼ਰਿਤ ਹੁੰਦੇ ਹਨ। ਖੈਰ ਮਹਾਰਾਜ ਜੀ ਨੇ ਇਹ ਰਾਗ ਆਪਣੀ ਬਾਣੀ 'ਚ ਵਰਤਿਆ ਹੈ। ਗੁਰੂ ਨਾਨਕ ਦੇਵ ਜੀ ਇਸ ਰਾਗ ਦੁਆਰਾ ਇਹ ਸ਼ਬਦ ਕਹਿ ਰਹੇ ਹਨ।
ਸਹਿਜ ਮਿਲੈ ਮਿਲਿਆ ਪਰਵਾਨ।
ਮਹਾਰਾਜ ਕਰਨੇ ਸਹਿਜ ਸੁਭਾਏ ਸੁਤੇ ਸਿੱਧ, ਜਪ ਕਰਦਿਆਂ ਕਰਦਿਆਂ, ਸੇਵਾ ਕਰਦਿਆਂ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਜਦੋਂ ਇਹ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਸੁਤੇ ਸਿੱਧ ਪਰਮਾਤਮਾ ਮਿਲਦਾ ਹੈ, ਤੇ ਫਿਰ ਉਸਦਾ ਮਿਲਿਆ ਪ੍ਰਵਾਨ ਹੋ ਜਾਂਦਾ। ਜਿਉਣਾ ਨੂੰ ਮਿਲਦਾ ਹੈ ਜਿਹੜੇ ਸਹਿਜ ਜੀਵਨ ਜੀਵਨਿਆਂ ਕਰਤਾ ਪੁਰਖ ਦੀ ਬਾਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਜਿਨ੍ਹਾਂ ਨੂੰ ਉਹ ਪ੍ਰਵਾਨ ਕਰ ਲੈਂਦਾ ਹੈ ਉਹਨਾਂ ਨਾਲ ਕਰਤਾ ਪੁਰਖ ਦਾ ਮਿਲਣਾ ਹੁੰਦਾ ਹੈ।
ਨਾ ਤੇ ਸਮਰਣ ਨਾ ਆਵਣ ਜਾਣ।
ਸੁਭਾਵਿਕ ਹਰ ਵੇਲੇ ਹਰ ਹਾਲਤ ਵਿੱਚ ਹਰ ਅਵਸਥਾ ਵਿੱਚ ਕਰਤਾ ਪੁਰਖ ਨਾਲ ਮਿਲਿਆ ਰਹਿੰਦਾ, ਯਾਦ ਨਾਲ ਜੁੜਿਆ ਰਹਿੰਦਾ, ਜਪ ਨਾਲ ਜੁੜਿਆ ਰਹਿੰਦਾ, ਫਿਰ ਉਹਦਾ ਜੰਮਣਾ ਮਰਨਾ ਮੁੱਕ ਜਾਂਦਾ, ਨਾ ਆਉਂਦਾ ਨਾ ਜਾਂਦਾ ਹੈ। ਉਹ ਸਹਿਜ ਪਰਮਾਤਮਾ ਵਿੱਚ ਹੀ ਟਿਕ ਜਾਂਦਾ, ਪਰਮਾਤਮਾ 'ਚ ਲੀਨ ਹੋ ਜਾਂਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹਦੀ ਅਵਸਥਾ ਉੱਚੀ ਹੋ ਜਾਂਦੀ ਹੈ, ਮਹਾਨ ਹੋ ਜਾਂਦੀ ਹੈ, ਤੇ ਗੁਰੂ ਘਰ ਤੇ ਭਰਿਆ ਹੀ ਸਹਿਜ ਨਾਲ ਹੈਗਾ। ਇੱਥੇ ਅਸਹਿਜ ਹੁੰਦਿਆਂ ਕਦੀ ਕੋਈ ਦਿਖਾਈ ਹੀ ਨਹੀਂ ਪੈਂਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੇਖੋ, ਮੱਕਾ ਮਨਵਰਾ ਵਿੱਚ ਜੀਵਨ ਨਾਮ ਦੇ ਕਾਜ਼ੀ ਨੇ ਠੁੱਡ ਮਾਰਿਆ ਸੀ, ਲੱਤ ਮਾਰੀ ਸੀ, ਪਰ ਮਹਾਰਾਜ ਸਹਿਜ ਵਿੱਚ ਰਹੇ, ਅਸਹਿਜ ਨਹੀਂ ਹੋਏ। ਬੜਾ ਕੀਮਤੀ ਨੁਕਤਾ ਹੈ, ਅਸਹਿਜ ਨਹੀਂ ਹੋਏ, ਸਹਿਜ ਵਿੱਚ ਰਹੇ। ਅੱਖਣ ਲੱਗੇ ਕਾਜ਼ੀ ਸਾਹਿਬ, ਜਿਸ ਪਾਸੇ ਖੁਦਾ ਨਾ ਹੋਵੇ, ਖੁਦਾ ਦਾ ਘਰ ਨਾ ਹੋਵੇ, ਸਾਡੇ ਪੈਰ ਉਸ ਪਾਸੇ ਕਰ ਦੇ। ਸਭ ਪਾਸੇ ਤੇ ਮੌਜੂਦ ਹੈ, ਬੜੇ ਮਹਾਂ ਬੋਲ ਨੇ, ਮਨ ਕਰ ਸਾਹਿਬ ਜੀ ਦੇ ਅਗੰਮੀ ਬੋਲ ਨੇ, ਮਨ ਨੂੰ ਮੱਕਾ ਬਣਾਇਆ, ਸਜਦੇ ਵਿੱਚ ਮਨ ਨੂੰ ਲਿਆ, ਔਰ ਇਸ ਤਰ੍ਹਾਂ ਦੇ ਨਾਲ ਇਹ ਅਵਸਥਾ ਪ੍ਰਾਪਤ ਹੋਵੇਗੀ। ਜੇ ਤੇਰ ਦੇਖਾਂ ਤੇ ਤੇਰ ਮੌਜੂਦ, ਹਰ ਜਗ੍ਹਾ ਇਸ ਕਰਤਾ ਪੁਰਖ ਦੀ ਹਾਜ਼ਰੀ ਮਹਿਸੂਸ ਹੋਣ ਲੱਗ ਪਏ। ਬਸ ਸ਼ੁਭ ਗੁਣਾਂ ਨੂੰ ਧਾਰਨ ਕਰਨਾ। ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੇ ਬੜੇ ਕ੍ਰੋਧਵਾਨ ਹੋ ਕੇ ਹਮਾਯੂ ਨੇ ਖੜਗ ਕੱਢ ਲਈ ਸੀ, ਤੇ ਮਹਾਰਾਜ ਸਹਿਜ ਵਿੱਚ ਮੁਸਕੁਰਾਉਂਦਿਆਂ ਆਖਣ ਲੱਗੇ, ਹਮਾਯੂ ਜਿੱਥੇ ਤੇਰਾ ਖੜਗ ਚੱਲਣਾ ਚਾਹੀਦਾ ਸੀ ਉੱਥੇ ਚੱਲ ਨਹੀਂ ਸਕਿਆ, ਤੇ ਫਕੀਰਾਂ ਦੀ ਗਰਦਨ ਤੇ ਖੰਡਾ ਪਿਆ ਚਲਾਉਂਦਾ ਹੈ। ਸਹਿਜ ਬਣੀ ਰਹੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ, ਬਾਬਾ ਦਾਤੂ ਜੀ ਨੇ ਲੱਤ ਦਾ ਪ੍ਰਹਾਰ ਸੰਗਤਾਂ ਦੇ ਸਾਹਮਣੇ ਭਰੇ ਦੀਵਾਨ ਵਿੱਚ ਕੀਤਾ ਸੀ, ਪਰ ਸਹਿਜ ਉਹਨਾਂ ਦੀ ਗਈ ਨਹੀਂ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਜਦ ਬਾਬਾ ਸ੍ਰੀ ਚੰਦ ਆਏ ਤੇ ਉਹਨਾਂ ਨੇ ਅਸਹਿਜ ਕਰਨ ਦਾ ਯਤਨ ਤਾਂ ਕੀਤਾ, ਆਖਿਆ ਜੇਠਿਆ ਇੰਨਾ ਵੱਡਾ ਦਾੜਾ ਕਿਉਂ ਵਧਾਇਆ ਹੈ? ਸਹਿਜ ਦੀ ਮੂਰਤ ਗੁਰੂ ਰਾਮਦਾਸ ਮਹਾਰਾਜ ਮੁਸਕੁਰਾਉਂਦੇ ਹੋਏ ਕਹਿਣ ਲੱਗੇ, ਜਦ ਆਪ ਜੈਸੇ ਮਹਾਂਪੁਰਖ ਆਵਣ ਉਹਨਾਂ ਦੇ ਚਰਨ ਝਾੜਨ ਵਾਸਤੇ, ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਹਿਬੇ ਸਾਹਿਬਾ ਪੰਚਮ ਗੁਰੂ ਨਾਨਕ, ਗੁਰੂ ਅਰਜਨ ਦੇਵ ਸਾਹਿਬ ਸੜਦੀ ਹੋਈ ਲੋਹ ਤੇ ਤਾਂ ਜ਼ਰੂਰ ਬੈਠੇ ਨੇ, ਅੱਗ ਵੀ ਅਸਹਿਜ ਹੋ ਗਈ, ਚੰਦੇ ਵੀ ਅਸਹਿਜ ਹੋ ਗਿਆ। ਮੈਂ ਅਰਜ਼ ਕਰਾਂ ਜਹਾਂਗੀਰ, ਔਰ ਇਸ ਢੰਗ ਦੇ ਨਾਲ ਸ਼ੇਖ ਅਹਿਮਦ ਸਰਹੰਦੀ, ਸ਼ੇਖ ਪੱਤਾ ਇਤਵਾਦਕ, ਮੁਰਤਜ਼ਾ ਖਾਨ, ਜਹਾਂਗੀਰ ਸਾਰੇ ਅਸਹਿਜ ਹੋ ਗਏ। ਸਾਈਂ ਮੀਆਂ ਮੀਰ ਵੀ ਕੁੱਲਾ ਉੱਠੇ ਸਨ। ਅਸਹਿਜ ਜਗਤ ਹੋਇਆ, ਪਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਸਹਿਜ ਹੋਏ? ਗੁਰੂ ਅਰਜਨ ਦੇਵ ਮਹਾਰਾਜ ਸਹਿਜ ਵਿੱਚ ਰਹੇ ਹਨ। ਸਹਿਜ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ, ਇਹ ਸਹਿਜ ਸਿੱਖ ਦਾ ਸਭ ਤੋਂ ਵੱਡਾ ਜੀਵਨ ਆਚਰਣ ਹੈ। ਜਿਹੜਾ ਜ਼ਰਾ ਜ਼ਰਾ ਜੇ ਗੱਲ ਤੇ ਅਸਹਿਜ ਹੋ ਜਾਏ, ਉਸ ਨੂੰ ਗੁਰੂ ਨਾਨਕ ਦਾ ਸਿੱਖ ਤੇ ਨਹੀਂ ਆਖਿਆ ਜਾ ਸਕਦਾ। ਅਸੀਂ ਆਪਣੇ ਘਰ ਵਿੱਚ ਹੀ ਅਸਹਿਜ ਹੋ ਜਾਂਦੇ ਹਾਂ, ਕਾਲੇ ਪੈ ਜਾਂਦੇ ਹਾਂ, ਤੇ ਫਿਰ ਸਾਡਾ ਮਰਜ਼ ਕਰਨ ਸੁਭਾਅ ਇਹੋ ਜਿਹਾ ਬਣ ਗਿਆ, ਸਾਨੂੰ ਗੁਰੂ ਨਾਲੋਂ ਤੋੜਨ ਵਾਲੇ ਹੀ ਚੰਗੇ ਲੱਗਦੇ, ਜੋੜਨ ਵਾਲਾ ਸਾਨੂੰ ਚੰਗਾ ਹੀ ਨਹੀਂ ਲੱਗਦਾ, ਪਰਵਾਹ ਵੀ ਨਹੀਂ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਾਹਿਬ ਦੇ ਚਰਚੇ ਤਾਂ ਮੌਸਮ ਫਾਨੀ ਵਰਗਿਆਂ ਨੂੰ ਵੀ ਕੀਤੇ। ਉਹ ਕਹਿੰਦੇ ਮੈਂ ਸ੍ਰੀ ਕਰਤਾਰਪੁਰ ਦੇ ਮੈਦਾਨੀ ਜੰਗ ਵਿੱਚ ਇੱਕ ਵਲੀ ਅੱਲਾ ਮਰਦਾ ਗੰਮੜਾ ਗੁਰੂ ਹਰਗੋਬਿੰਦ ਸਾਹਿਬ ਦੇਖਿਆ, ਜਿਹੜੇ ਜੰਗ ਵਿੱਚ ਵੀ ਇੰਝ ਲੱਗਦੇ ਪਏ ਸਨ ਜਿਵੇਂ ਹਮਲਾਵਰਾਂ ਨੂੰ ਜੰਗ ਕਰਨਾ ਸਿਖਾ ਰਹੇ ਹੋਣ, ਜਿਵੇਂ ਇੱਕ ਉਸਤਾਦ ਆਪਣੇ ਸ਼ਾਗਿਰਦ ਨੂੰ ਜੰਗ ਦੀ ਕਲਾ ਸਿਖਾ ਰਿਹਾ ਹੋਵੇ। 2200 ਘੋੜ ਸਵਾਰ ਦੇ ਹੁੰਦਿਆਂ ਕਿਸੇ ਦੇਖਿਆ ਗੁਰੂ ਹਰਿਰਾਏ ਸਾਹਿਬ ਨੂੰ ਅਸਹਿਜ ਹੁੰਦਿਆਂ? ਕੋਈ ਅਸਹਿਜ ਦੀ ਗਾਥਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਚੋਂ ਨਹੀਂ ਮਿਲੇਗੀ। ਤੇ ਸਹਿਜ ਨਾਲ ਭਰਿਆ ਆ ਜੀਵਨ ਲਈ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਭੇਟਾ ਕਰ ਸਕਦਾ ਹੈ। ਦੇਖੇ ਕਿਸੇ ਨੇ ਅਸਹਿਜ ਹੁੰਦਿਆਂ ਆ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕੁਰਾਉਂਦੇ ਪਏ ਹਨ, ਸਰਹੰਦ ਦੀਆਂ ਦੀਵਾਰਾਂ 'ਚ ਖੜੇ ਹੋ ਕੇ ਸਾਹਿਬਜ਼ਾਦੇ ਸਹਿਜ ਵਿੱਚ ਖੜੇ ਹੋਏ ਨੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਿੱਖ ਤਾਂ ਉਹ ਹੈ ਜਿਹੜਾ ਸਹਿਜ ਦਾ ਪੱਲਾ ਪਕੜੀ ਰੱਖੇ, ਸਹਿਜ ਕੇ ਪਾਵੜ ਪਗ ਧਰ ਲੀਜਾ। ਤੇ ਇਹ ਕਿਵੇਂ ਹੋਵੇਗਾ? ਜਿਵੇਂ ਆਖੇ ਵੀ ਸ਼ਰਬਤ ਮਿੱਠਾ ਆਉਂਦਾ ਹੈ, ਤੇ ਮਿੱਠਾ ਤੇ ਤਾਂ ਹੀ ਆਉਂਦਾ ਨਾ ਗੁੜ ਪਾਇਆ ਜਾਂਦਾ, ਤੇ ਸਿਆਣੇ ਕਹਿੰਦੇ ਜਿੰਨਾ ਗੁੜ ਪਾਓ ਓਨਾ ਮਿੱਠਾ ਹੋ ਜਾਂਦਾ ਹੈ। ਤੇ ਮੈਂ ਅਰਜ਼ ਕਰਾਂ ਜੇ ਅੰਮ੍ਰਿਤ ਵੇਲਾ ਹੀ ਨਾ ਹੋਵੇ, ਜੇ ਵਾਹਿਗੁਰੂ ਮੰਤਰ ਦਾ ਸਿਮਰਨ ਹੀ ਨਾ ਹੋਵੇ, ਗੁਰੂ ਬਖਸ਼ੀਆਂ ਬਰਕਤ ਮਈ ਬਾਣੀਆਂ ਦਾ ਨਿਤਨੇਮ ਹੀ ਨਾ ਹੋਵੇ, ਤੇ ਫਿਰ ਸਹਿਜ ਕਿੱਥੋਂ ਆਵੇਗੀ। ਹਰ ਸਿਮਰਨ ਸਾਲ ਪਰਮ ਗੱਤ ਚਾਹ ਮੂਲ ਬਿਨਾ ਸਾਖਾ ਕਤਾ ਹੈ। ਮਹਾਰਾਜ ਕਮਲ ਫਿਰ ਇਹ ਸਹਿਜ ਜ਼ਿੰਦਗੀ ਵਿੱਚ ਭਰ ਜਾਂਦੀ ਹੈ ਤੇ ਇਹ ਮਿਲਿਆ ਹੋਇਆ ਪ੍ਰਵਾਨ ਹੁੰਦਾ ਹੈ।
ਨਾ ਤੇ ਸਮਰਣ ਨਾ ਆਵਣ ਜਾਣ,
ਐਸਾ ਪੁਰਖਾ ਪੁਰਖ ਜੰਮਦਾ ਮਰਦਾ ਨਹੀਂ, ਸਹਿਜ ਪਰਮਾਤਮਾ ਵਿੱਚ ਟਿਕਿਆ ਰਹਿੰਦਾ ਹੈ।
ਠਾਕੁਰ ਮੈਂ ਦਾਸ, ਦਾਸ ਮੈਂ ਸੋਏ,
ਪਰਮਾਤਮਾ ਆਪਣੇ ਦਾਸ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਠਾਕੁਰ ਦੇ ਹਿਰਦੇ ਵਿੱਚ ਆਪਣਾ ਦਾਸ ਵਸ ਜਾਂਦਾ ਹੈ। ਸਭ ਜਗ੍ਹਾ ਆਪਣੇ ਦਾਸਾਂ ਵਿੱਚ ਉਹ ਵਸਦਾ ਹੈ ਤੇ ਉਹਦੇ ਦਾਸ ਭਗਤ ਜਨ ਉਸਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ ਜੀ।
ਦੇਖਾ ਤਹ ਅਵਰ ਨਾ ਕੋਈ,
ਇਸ ਵੱਡੀ ਬਰਕਤ ਸਦਕਾ ਸੰਸਾਰ ਵਿੱਚ ਭਗਤਾਂ ਨੂੰ ਹੋਰ ਕੋਈ ਦਿਖਾਈ ਨਹੀਂ ਪੈਂਦਾ।
ਗੁਰਮੁਖ ਭਗਤ ਸਹਿਜ ਘਰ ਪਾਈਐ,
ਇਹ ਹੈ ਵਾਲੀ ਪੰਕਤੀ ਹੈ ਜੀ।
ਬਿਨ ਗੁਰ ਭੇਟੇ ਮਰ ਆਈਐ ਜਾਈਐ,
ਗੁਰੂ ਦੀ ਬਰਕਤ ਦੇ ਰਾਹੀਂ ਸਹਿਜ ਆਪਣਾ ਘਰ ਪਰਮਾਤਮਾ ਮਿਲਦਾ ਹੈ, ਬਿਨਾਂ ਗੁਰੂ ਮਿਲਾਪ ਤੋਂ ਜੰਮਣ ਮਰਨ ਵਿੱਚ ਬਣਿਆ ਰਹਿੰਦਾ ਹੈ।
ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ,
ਮਹਾਰਾਜ ਕਮਲੇ ਮੈਂ ਉਸਨੂੰ ਗੁਰੂ ਧਾਰਨ ਕਰਦਾ ਹਾਂ। ਸੇਵਕ ਪਰਮਾਤਮਾ ਦੀ ਖੋਜ ਹਿਰਦੇ ਵਿੱਚ ਜਿਸਦੇ ਸੁਣਾਈ ਹੈ ਤੜਪ ਬਣੀ ਹੋਈ ਹੈ, ਐਸਾ ਜਗਿਆਸੂ ਐਸਾ ਗੁਰੂ ਧਾਰਨ ਕਰਨਾ ਚਾਹੁੰਦਾ ਜਿਹੜਾ ਪਰਮਾਤਮਾ ਦਾ ਨਾਮ ਸਹਿਜ ਦ੍ਰਿੜ ਕਰਾ ਦੇਵੇ।
ਕਥ ਕਥਾਵੈ ਸ਼ਬਦ ਮਿਲਾਵੈ,
ਕਦੇ ਨਾ ਕਥੇ ਜਾਣ ਵਾਲੇ ਪਰਮਾਤਮਾ ਦੇ ਗੁਣ ਗਾਵੇ, ਉਸਦੀ ਵਿਚਾਰ ਨਾਲ ਜੋੜੇ ਤੇ ਉਸਦੇ ਸ਼ਬਦ ਨਾਲ ਸ਼ਬਦ ਦੇ ਰਾਹੀਂ ਮਿਲਾਪ ਕਰਾਵੇ।
ਹਰ ਕੇ ਲੋਕ ਅਵਰ ਨਹੀਂ ਕਾਰਾ,
ਐਸੇ ਭਗਤ ਜਨਾਂ ਨੂੰ ਜੋ ਪਰਮਾਤਮਾ ਦੇ ਸੇਵਕ ਨੇ ਹੋਰ ਕੋਈ ਕਾਰ ਨਾਮ ਤੋਂ ਬਿਨਾ ਪਿਆਰੀ ਨਹੀਂ ਲੱਗਦੀ, ਨਾਮ ਨੂੰ ਛੱਡ ਕੇ ਉਹ ਹੋਰ ਐਸੇ ਪਾਸੇ ਨਹੀਂ ਜਾਂਦੇ ਜੋ ਨਾਮ ਨਾਲੋਂ ਟੁੱਟਣ ਦਾ ਬਾਇਸ ਬਣਦੇ ਹੋਵਣ।
ਸਾਚੋ ਠਾਕੁਰ ਸਾਚ ਪਿਆਰਾ,
ਪਰਮਾਤਮਾ ਸੱਚ ਹੈ ਤੇ ਉਸਨੂੰ ਇਹ ਸੱਚੇ ਹਿਰਦੇ ਪਿਆਰੇ ਲੱਗਦੇ ਹਨ ਤੇ ਇਹ ਸੱਚੇ ਹਿਰਦਿਆਂ ਨੂੰ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ।
ਮਨ ਮਹਿ ਮਨੁਆ, ਮਨ ਮਹਿ ਸਾਚਾ,
ਹੋਰ ਪਤਾ ਚੱਲਦਾ ਸਰੀਰ ਵਿੱਚ ਤੇ ਮਨ ਵਿੱਚ ਪ੍ਰਭੂ ਹੀ ਸਮਾਇਆ ਹੋਇਆ ਹੈ।
ਉਹ ਸਾਚਾ ਮਿਲ ਸਾਚੇ ਰਾਚਾ,
ਐਸਾ ਸੱਚਾ ਸੇਵਕ ਪਰਮਾਤਮਾ ਵਿੱਚ ਮਿਲ ਕੇ ਉਸ ਵਿੱਚ ਹੀ ਰਚ ਮਚ ਜਾਂਦਾ, ਲੀਨ ਹੋ ਜਾਂਦਾ।
ਸੇਵਕ ਪ੍ਰਭ ਕੈ ਲਾਗੈ ਪਾਏ,
ਪਰਮਾਤਮਾ ਦੇ ਸੇਵਕ ਭਗਤ ਜਨ ਨਾਮ ਨਾਲ ਜੁੜ ਕੇ ਪ੍ਰੇਮਾ ਭਗਤੀ ਦੁਆਰਾ ਸਹਿਜ ਵਿੱਚ ਟਿਕਣਾ, ਕਰਤਾ ਪੁਰਖ ਦੇ ਚਰਨੀ ਲੱਗਣਾ ਹੈ।
ਸਤਿਗੁਰ ਪੂਰਾ ਮਿਲੇ ਮਿਲਾਏ,
ਪੂਰਾ ਗੁਰੂ ਮਿਲ ਪਵੇ ਤਾਂ ਹੀ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਉਸਦੇ ਰਾਹੀਂ।
ਆਪ ਦਿਖਾਵੈ ਆਪੇ ਦੇਖੈ,
ਪਰਮਾਤਮਾ ਨਿਰਾਮਤ ਕਰਕੇ ਆਪਣਾ ਦੀਦਾਰ ਆਪ ਦਿਖਾਉਂਦਾ ਹੈ ਤੇ ਸਾਰੇ ਜਗਤ ਦੀ ਦੇਖਭਾਲ ਆਪ ਕਰ ਰਿਹਾ ਹੈ।
ਅਠ ਨਾ ਭਤੀਜਾ ਨਾ ਬਹੁ ਭੇਖੈ,
ਨਾ ਕਿਸੇ ਭੇਖ ਰਾਹੀਂ ਤੇ ਨਾ ਕਿਸੇ ਹੱਠ ਰਾਹੀਂ ਉਹ ਪ੍ਰਸੰਨ ਹੁੰਦਾ ਹੈ ਜੀ।
ਘਰ ਭਾਂਡੇ ਜਿਨ ਅੰਮ੍ਰਿਤ ਪਾਇਆ,
ਉਹ ਵਿਰਲੇ ਵਿਰਲੇ ਹਿਰਦੇ ਹਨ ਸੰਸਾਰ ਦੇ ਜਿਨ੍ਹਾਂ ਨੂੰ ਪਰਮਾਤਮਾ ਦੀ ਘੜਤ ਨਸੀਬ ਹੋਈ, ਪਰਮਾਤਮਾ ਦੇ ਸ਼ਬਦ ਦੁਆਰਾ ਜੋ ਘੜੇ ਗਏ ਉਹਨਾਂ ਵਿੱਚ ਨਾਮ ਰੂਪੀ ਅੰਮ੍ਰਿਤ ਪੈ ਗਿਆ।
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ,
ਪ੍ਰੇਮ ਭਗਤੀ ਦਾ ਸਦਕਾ ਉਹਨਾਂ ਦਾ ਮਨ ਪ੍ਰਭੂ ਨਾਲ ਪਤੀਜ ਗਿਆ।
ਪੜ ਪੜ ਭੁੱਲੇ ਚੋਟਾਂ ਖਾਹੇ,
ਜਿਹੜੇ ਲੋਕ ਸੰਸਾਰ ਦਾ ਗਿਆਨ ਪੜ੍ਹੀ ਜਾਂਦੇ ਨੇ, ਧਰਮ ਗ੍ਰੰਥ ਵੀ ਪੜ੍ਹੀ ਜਾਂਦੇ ਨੇ, ਕੁਝ ਪੜ੍ਹੀ ਜਾਂਦੇ ਨੇ, ਉਹਨਾਂ ਦਾ ਵੀ ਮੈਂ ਅਰਜ਼ ਕਰਾਂ ਕੇਵਲ ਕਰਮ ਕਾਂਡ ਤੇ ਕੁਛ ਮੈਂ ਅਰਜ਼ ਕਰਨਾ ਚਾਹੁੰਦਾ ਹਾਂ। ਸਾਰੀ ਦੁਨੀਆਂ ਤੇ ਇਹ ਜੋ ਭ੍ਰਿਸ਼ਟ ਲੋਕ ਦਿਖਾਈ ਪੈਂਦੇ ਨੇ, ਜੋ ਧਾਰਮਿਕ ਪੁਰਖਾਂ ਦੀ ਧਾਰਮਿਕ ਅਸਥਾਨਾਂ ਦੀ ਉੱਤੇ ਰਹਿਬਰੀ ਗ੍ਰੰਥਾਂ ਦੀ ਬੇਅਦਬੀ ਕਰਦੇ ਹੋਏ ਦਿਖਾਈ ਪੈਂਦੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਸ ਨਾਲ ਸਮਾਜ ਵਿੱਚ ਅਰਾਜਕਤਾ, ਲੋਕਾਂ ਵਿੱਚ ਭੈਭੀਤ ਹੋਣ ਦੀ ਭਾਵਨਾ ਔਰ ਅਮਨ ਜਿਹੜਾ ਉਹ ਖਰਾਬ ਹੁੰਦਾ ਹੈ। ਇਹ ਜੋ ਲੋਕ ਸਾਰੀ ਦੁਨੀਆ 'ਤੇ ਤੁਹਾਨੂੰ ਮਿਲ ਜਾਣਗੇ, ਇਹ ਪੂਰੀ ਤਰ੍ਹਾਂ ਕਰਤਾ ਪੁਰਖ ਨਾਲ ਟੁੱਟੇ ਹੋਏ ਹੁੰਦੇ। ਜਿਹੜਾ ਕਰਤਾ ਪੁਰਖ ਨਾਲ ਜੁੜਿਆ ਨਾ, ਉਹ ਤੋਂ ਮੈਂ ਅਰਜ਼ ਕਰਾਂ ਦਰਖਤ ਦੇ ਪੱਤੇ ਦਾ ਵੀ ਸਨਮਾਨ ਕਰੇ। ਜਿਸਦਾ ਕੋਈ ਸਨਮਾਨ ਨਹੀਂ ਹੈ ਉਸਦਾ ਵੀ ਸਨਮਾਨ ਕਰੇਗਾ, ਪਰ ਟੁੱਟਿਆ ਹੋਇਆ ਹਿਰਦਾ ਸਨਮਾਨ ਯੋਗ ਸ਼ਖਸੀਅਤਾਂ ਦਾ ਵੀ ਅਪਮਾਨ ਕਰੇਗਾ, ਪੂਜਨੀਕ ਰਹਿਬਰੀ ਗ੍ਰੰਥਾਂ ਦਾ ਵੀ ਅਪਮਾਨ ਕਰੇਗਾ, ਉਹ ਤੀਰਥ ਅਸਥਾਨਾਂ ਦਾ ਵੀ ਅਪਮਾਨ ਕਰੇਗਾ। ਅਤੇ ਕਾਰਨ ਕੀ ਹੈ? ਉਹ ਟੁੱਟਿਆ ਹੋਇਆ ਹੈ। ਦੁਨੀਆਂ ਦਾ ਗਿਆਨ ਭਾਵੇਂ ਰੱਖੋ, ਪਰ ਜੇ ਪਰਮਾਤਮਾ ਦਾ ਪ੍ਰੇਮ ਨਹੀਂ ਹੈ ਤੇ ਫਿਰ ਭੁੱਲਦੇ ਹਾਂ, ਚੋਟਾਂ ਹੀ ਪੈਂਦੀਆਂ ਹਨ।
ਬਹੁਤ ਸਿਆਣਪ ਆਵਹ ਜਾਹੀ,
ਬੜੀ ਸਿਆਣਪ ਦਾ ਮਾਲਕ ਹੋਵੇ, ਰਾਵਣ ਵਰਗਾ ਸਿਆਣਾ ਹੋਵੇ, ਤੇ ਜੇ ਨਾਮ ਨਹੀਂ ਹੈ, ਪ੍ਰਭੂ ਪ੍ਰੀਤੀ ਨਹੀਂ ਹੈ, ਫਿਰ ਜੰਮਣਾ ਮਰਨਾ ਹੀ ਬਣਿਆ ਰਹੇਗਾ।
ਨਾਮ ਜਪੈ ਭਾਉ ਪੂਜਨ ਖਾਏ,
ਪਰਮਾਤਮਾ ਦਾ ਪਿਆਰਾ ਪ੍ਰਭੂ ਦਾ ਨਾਮ ਜਪਦਾ, ਉਸਦਾ ਡਰ ਉਸਦਾ ਭਾਉ ਰੂਪੀ ਭੋਜਨ ਪ੍ਰਾਪਤ ਕਰਦਾ ਹੈ।
ਗੁਰਮੁਖ ਸੇਵਕ ਰਹੇ ਸਮਾਏ,
ਗੁਰੂ ਦੀ ਰਾਹੀਂ ਗੁਰੂ ਦੀ ਸੇਵਾ ਕਰਦੇ, ਸੇਵਕ ਭਾਵ ਮਨ ਵਿੱਚ ਰੱਖ ਕੇ ਪਰਮਾਤਮਾ ਵਿੱਚ ਸਮਾ ਜਾਂਦਾ ਹੈ।
ਪੂਜ ਸਿਲਾ ਤੀਰਥ ਬਨਵਾਸਾ,
ਜੇ ਮਨ ਵਿੱਚ ਪ੍ਰੇਮਾ ਭਗਤੀ ਨਾ ਆਵੇ, ਅਠਾਠ ਤੀਰਥਾਂ ਤੇ ਸਿਲਾ ਆਦਿਕ ਪੂਜਾ ਕਰਦਾ ਰਹੇ, ਤੀਰਥਾਂ ਤੇ ਨਿਵਾਸ ਕਰਦਾ ਰਹੇ, ਤੇ ਜੰਗਲਾਂ ਆਦਿਕ ਵਿੱਚ ਉਦਾਸੀ ਬਣ ਕੇ ਭਟਕਦਾ ਰਹੇ।
ਮਤ ਡੋਲਤ ਪਏ ਉਦਾਸਾ,
ਉਦਾਸੀ ਬਣ ਕੇ ਭਰਮਦਾ ਰਹੇ, ਜਗ੍ਹਾ ਜਗ੍ਹਾ ਫਿਰਦਾ ਰਹੇ।
ਮਨ ਮੈਲੈ ਸੁਚਾ ਕਿਉਂ ਹੋਏ,
ਪਰਮਾਤਮਾ ਦੀ ਪ੍ਰੇਮਾ ਭਗਤੀ ਬਿਨਾਂ ਮਨ ਸੁੱਚਾ ਹੁੰਦਾ ਨਹੀਂ, ਨਾ ਹੱਥ ਨਾਲ, ਨਾ ਤੀਰਥ ਨਾਲ, ਨਾ ਗਿਆਨ ਨਾਲ, ਨਾ ਜੰਗਲਾਂ ਵਿੱਚ ਭਰਮਾਂ ਨਾਲ, ਸਭ ਕੰਮ ਨੂੰ ਬਿਨਾਂ ਪਰਮਾਤਮਾ ਦੇ ਨਾਮ ਤੋਂ ਇਹ ਮੈਲੇ ਮਨ ਵਾਲਾ ਪਵਿੱਤਰ ਹੋ ਹੀ ਨਹੀਂ ਸਕਦਾ।
ਸਾਚ ਮਿਲੈ ਪਾਵੈ ਪਤ ਸੋਏ,
ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤੇ ਫਿਰ ਉਹ ਮਨੁੱਖ ਪਰਮਾਤਮਾ ਦੀ ਬਾਰਗਾਹ ਵਿੱਚ ਵੀ ਸਨਮਾਨ ਪਾਉਂਦਾ ਹੈ। ਲੋਕ ਸੁਖੀ ਪਰਲੋਕ ਸੁਹੇਲੇ ਹੁੰਦੇ ਹਨ।
ਆਚਾਰਾ ਵਿਚਾਰ ਸਰੀਰ,
ਐਸੇ ਮਨੁੱਖ ਦਾ ਆਚਾਰ ਜੀਵਨ ਕਰੈਕਟਰ ਮਹਾਨ ਹੋ ਜਾਂਦਾ, ਇਸ ਸਰੀਰ ਵਿੱਚ ਇਹ ਮਨੁੱਖ ਮਹਾਨ ਆਚਾਰਵੰਤ ਹੁੰਦਾ ਹੈ।
ਆਦ ਜੁਗਾਦ ਸਹਿਜ ਮਨ ਧੀਰ,
ਜਿਹੜਾ ਪਰਮਾਤਮਾ ਆਦ ਜੁਗਾਦ ਤੋਂ ਹੈ, ਸਹਿਜ ਰੂਪ ਹੈ ਤੇ ਮਨ ਨੂੰ ਧੀਰਜ ਦੇਣ ਵਾਲਾ, ਐਸੇ ਪੁਰਖ ਦੇ ਹਿਰਦੇ ਚ ਵਸ ਜਾਂਦਾ ਹੈ।
ਹਲ ਪੰਕਜ ਮਹਿ ਕੋਟ ਉਧਾਰੇ,
ਫਿਰ ਇਸ ਕਰਤਾ ਪੁਰਖ ਦਾ ਬਲ ਹੈ, ਸਮਰੱਥਾ ਹੈ, ਉਹ ਅੱਖ ਦੇ ਪਲਕ ਝਮਕਣ ਦੇ ਸਮੇਂ ਵਿੱਚ ਕਰੋੜਾਂ ਪਾਪੀਆਂ ਦਾ ਉਧਾਰ ਕਰ ਸਕਦਾ।
ਹਰ ਕਿਰਪਾ ਗੁਰ ਮੇਲ ਪਿਆਰੇ,
ਮਹਾਰਾਜ ਕਮਰੀ ਹੋ ਨਿਰੰਕਾਰ ਸਰੂਪ ਗੁਰੂ ਮੇਰੇ ਤੇ ਮਰੰਮਤ ਕਰ, ਤੇ ਆਪਣੇ ਚਰਨ ਕਮਲਾਂ ਨਾਲ ਮਿਲਾ ਕੇ ਉਸ ਕਰਤਾ ਪੁਰਖ ਨਾਲ ਮਿਲਾ ਹੀ ਪ੍ਰੇਮ ਕਰਨ ਵਾਲੇ ਸਤਿਗੁਰੂ।
ਇਸੇ ਆਗੈ ਪ੍ਰਭ ਤੁਧ ਸਾਲਾਹੀ,
ਪਰਮਾਤਮਾ ਤੂੰ ਸਾਰਿਆਂ ਵਿੱਚ ਬੈਠਾ ਹੋਇਆ ਹੈ ਤੇ ਮੈਂ ਤੇਰੀ ਉਪਮਾ ਕਿਸ ਦੇ ਅੱਗੇ ਕਰਾਂ?
ਤੁਧ ਬਿਨ ਦੂਜਾ ਮੈਂ ਕੋ ਨਾਹੀ,
ਮੈਨੂੰ ਤੇਰੇ ਬਿਨਾਂ ਹੋਰ ਕੋਈ ਦੂਜਾ ਦਿਖਾਈ ਹੀ ਨਹੀਂ ਪੈਂਦਾ।
ਤੁਧ ਭਾਵੈ ਤਿਉਂ ਰਾਖ ਰਜਾਏ,
ਕਰਤਾ ਪੁਰਖ ਮੈਂ ਕਰ ਨਜ਼ਰ ਅਨਾਇਤ ਕਰ, ਅਸੀਂ ਜੋਰ ਨਹੀਂ ਜੇ ਕਿਸ ਕਰ ਹਮ ਸਾਤਾ, ਜੇ ਭਾਵੇ ਤੇਰੇ ਬਖਸ਼ ਤੇਰੇ ਭਾਣੇ ਸਰਬੱਤ ਦਾ ਭਲਾ, ਤੁਧ ਭਾਵੇ ਜੇ ਤੁਧ ਭਾਵੇ ਤੂੰ ਰਾਖ ਰਜਾਏ, ਜਿਵੇਂ ਤੈਨੂੰ ਚੰਗਾ ਲੱਗਦਾ हे निरंकार मैनू अपनी रजा विच रख ला।
नानक सहज भाई गुण गाए,
मेरी भी अवस्था प्राप्त हो, मैं सुते शुद्ध हर वेले सुभाविक उच्ची आत्मक अडोल अवस्था प्राप्त कर दिया तेरे गुण गाउंदा रहा। साहब मेर भरिया हाथ सारियां दे सिर ते रख के नवाजन, नजरे नायक नाल झोलियां भरन, श्री दरबार साहब की यात्रा आप जी की साहब सफला कर देवन, बारंबार सब का हार्दिक तौर पर धन्यवाद। पुलों चुकने की खिमा जरूर मनाने सेवक की झोली च पा देना। आओ सारे रल के इन्हें आखिरी पंक्तियों का पाठ करिए, फिर अरदास शामिल होइए।
ज्यों तुद पावे त्यों
राख रजाए, नानक सहज पाए गुण गाए, वाहिगुरु जी का खालसा,
वाहिगुरु
जी की फतेह।